गोष्ठ शेख ब्रह्म। पहली, जब लग दर्शन परस प्रीतम तब लग भूख प्यासी, दर्शन देखत ही मन मान्या जल रस कमल बिगासी। वेला ता सवेर दा ही सी पर तुप चढ़ आई सी। एक बण दे लागे एक पिंड सी, इस पिंडों बार बार बन दी सन कोल एक खूह सी। एक मुटियार इस खूह ते खड़ी पानी खिंच रही सी, डोल भरदी सी ते डोल देंदी सी, फिर भरदी ते डोल देंदी। इन्ने चिर नूं एक जुहदी फकीर जो तपा हठां ते रियाजतां नाल लिस्से होए होए पर अखां लाल वाले से आ निकले। चाहो लिस्से से पर शकल सूरत जबे वाली सी। खूह दे लागे आ गए ते कहन लगे, काको घुट पानी पिला दे। मुटियार ने डोल वहाया सी, कहन लगी, साई बह जाओ पिलाउंदी आ। पर काकी ने पानी दा डोल भर के फिर डोल दिता। अगे वांग ही भरदी डोलदी रही। कुछ चिर उड़ीक के साई लोग ने फिर किया, पर कुछ तमक जेही नाल, काकी पानी पिलाउनी है कि ना? काकी पिलाउनी आ फकीरा, बह जा, इत्थे कोई चिड़िया नहीं कि मर जा कहण दे नाल मर जावण। फकीर बह तां गया, गुस्सा भी घटिया, पर हैरानी चंबड़ गई कि मैं तां चिड़िया दा कौतक निरंजन बाण विच कर बैठा हाँ, इस नूं कौन दस गया है? होवे ना तां इह कुड़ी कोई कणी वाली शै है, बह जाओ ते अंतरा लो। असल गल यह सी कि इस फकीर नूं अज सवेरे गहबर बन विच तप करदिआं जद तड़का आया ते चिड़ी चौंकी, चानण पसरिया ते कुदरत अपने ठंडे सोहां विच फब के दिसी तां कोई विस्मादी असर ना होया। तपां विच दब्बे रहण करके चिड़ियां दे बोल कौड़े लगे ते जिस मन दी चुप जिही हालत विच इह समाधी मनदा सी, उस विच चिड़िया दे बोल इस नूं विघनकारी लगे ते गुस्से विच बोलिया, शाला मर वंजो। जां चिड़िया फड़क डिगियां तां फकीर नूं ख्याल आया कि मैं क्यों इन्हां निर्दोषियां नूं बद असीस दित्ती। पर फिर ख्याल आया कि एक तां पता लगा कि मेरे ते अल्लाह मेहरबान होया है, जो मेरे कलाम विच तासीर ते ताकत आई है, भला परतावा लो। तो उसने फिर आख्या, शाला जी वंजो, तो वह चट उड पईआं। इस खुशी ने उस नूं हुण चाओ ना करन दिता, उठ के अपनी कुटिया वन्ने टुर पिया। सूरज उच्चा हो आया ते त्रेह लग रही सी जदों के खूह ते पुज्जा सी। हुण जद काकी बहुत पानी रोड़ चुकी तां उसने डोल भरिया ते आख्या, आ साई लोका पानी पी लै। फकीर अगे आया, त्रेह लग रही सी, बुक अड के पानी पी लियो सी ते अल्लाह मदलिल्ला कह के बह गया। फिर बीबी नूं कहन लगा, काको तू मैनू दस कि चिड़ियां वाली गल दा तेनू किवें पता लग गया, ते ये पानी तू क्यों रोड़िया अजाई, तू मैनू पिछों पलाया? काकी, साईं लोक जी, ये गल्लां जान लैणियां कोई औखी गल नहीं, परमेशर दा पाउणा औखा है, अजमती करा मातां तां ऐवें आ जांदियां हन। फकीर, तू ये अजमत कित्थों पाई है? काकी, मैं कोई जोहद थोड़े कीते हन, मैं तां आपणे पति नूं पूजिया है, पति ब्रता हाँ ते मेरा मन पति प्रेम विच जुड़िया रहिंदा है। इहो जिहियां गल्लां आपे दिसण भरीण लग पैंदियां हन। पाणी इस करके नहीं पिलाया सी छेती तेनूं कि साई लोका इत्थों 12 कोह ते मेरी भैण दा पिंड है, वो एक महापुरख दे दर्शनां नूं गई है, उस दे गुआंढ अग लगी हुई है ते मेरी भैण दे घर नूं लग्या चाहुंदी सी कि सवेरे सार अपने पति दे ध्यान विच बैठिया मैं लख लिया। सो डोल लै के खूह ते भज्जी आई, पाणी जो डोलदी रही हाँ, अग बुझाउंदी रही हाँ, तुसां दी त्रिखा निवारण नालों वह कम बहुत तांगदा सी, इस करके पहलों अग बुझाई है, भैण दा घर बचिया है ते सारा नगर बच गया है, ਜੇ ਅੱਗ ਫੈਲ ਜਾਂਦੀ ਤਾਂ ਖਬਰੇ ਕਿੰਨਾ ਨੁਕਸਾਨ ਹੁੰਦਾ। ਫਕੀਰ ਇਹ ਸੁਣ ਕੇ ਹੈਰਾਨ ਹੋਇਆ ਕਿ ਇਸ ਨੂੰ ਨਾ ਕੇਵਲ ਦਿਸ ਪੈਂਦਾ ਹੈ ਸਗੋਂ ਸ਼ਕਤੀ ਵੀ ਹੋ ਆਈ ਹੈ। ਫਿਰ ਆਖਣ ਲੱਗਾ, ਕਾਕੋ ਸੱਚ ਦੱਸ ਤੂੰ ਕਿੱਥੋਂ ਪਾਈ ਹੈ। ਕਾਕੋ ਬੋਲੀ, ਸਾਈਂ ਦੇ ਬੰਦੇ, ਪਾਈ ਕਿੱਥੋਂ, ਆਪੇ ਆਈ ਹੈ। ਫਕੀਰ, ਕੀ ਤੈਨੂੰ ਖੁਦਾ ਦਾ ਸ਼ੌਂਕ ਨਹੀਂ। ਕਾਕੋ ਬੋਲੀ, ਮੈਂ ਪਤੀ ਨੂੰ ਆਪਣਾ ਪ੍ਰੀਤਮ ਜਾਣਿਆ ਹੈ ਅਤੇ ਉਸ ਵਿੱਚ ਮਨ ਜੋੜਿਆ ਹੈ। ਇਹ ਜੋ ਤੁਸੀਂ ਪਾਈ ਕਹਿੰਦੇ ਹੋ ਇਹ ਤਾਂ ਤਮਾਸ਼ੇ ਹਨ, ਇਹਨਾਂ ਨੂੰ ਪਾਈ ਨਹੀਂ ਸਮਝੀਦਾ। ਪਾਇਆ ਤਾਂ ਮੈਂ ਆਪਣਾ ਪਤੀ ਪਰਮੇਸ਼ਰ ਹੈ ਅਤੇ ਮੇਰੇ ਪਤੀ ਨੇ ਪਾਇਆ ਹੈ ਆਪਣਾ ਪਰਮੇਸ਼ਰ ਮਹਾਂਪੁਰਖ ਦੇ ਸੰਗ ਨਾਲ, ਜਿਸ ਦੇ ਦਰਸ਼ਨ ਨੂੰ ਪੈਣ ਗਈ ਹੈ। ਫਕੀਰ ਬੋਲਿਆ, ਤੈਨੂੰ ਤਲਬ ਸਾਈਂ ਦੇ ਦੀਦਾਰ ਦੀ ਨਹੀਂ। ਕਾਕੀ ਬੋਲੀ, ਮੈਨੂੰ ਤਲਬ ਮੇਰੇ ਪਤੀ ਦੀ ਹੈ। ਮੇਰੇ ਪਤੀ ਨੂੰ ਮੇਰੇ ਸਭ ਫਿਕਰਾਂ ਨੇ ਹਨ, ਉਹ ਮੈਨੂੰ ਸਾਈਂ ਦੇ ਦਰ ਨਾਲ ਲੈ ਜਾਏਗਾ। ਜਿਵੇਂ ਇੱਥੇ ਸਾਰੇ ਮੇਰੇ ਖਸਮਾਨੇ ਕਰਦਾ ਹੈ, ਉਹ ਖਸਮਾਨਾ ਵੀ ਉਹ ਆਪੇ ਕਰੇਗਾ। ਦਿਨ ਢਲ ਰਿਹਾ ਸੀ ਕਿ ਇੱਕ ਅਯਾਲੀ ਭੇਡਾਂ ਚਾਰਦੇ ਨੂੰ ਤ੍ਰੇਹ ਲੱਗੀ। ਉਹ ਵੀ ਉੱਪਰਲੇ ਖੂਹ 'ਤੇ ਪਾਣੀ ਪੀਣ ਆਇਆ। ਜਦ ਮਨ ਉੱਤੇ ਚੜ੍ਹਿਆ ਤਾਂ ਕੀ ਵੇਖੇ ਕਿ ਚੌਖਟੇ ਵਿਚਾਲੇ ਇੱਕ ਹੋਰ ਲੱਕੜ ਪਈ ਹੈ ਅਤੇ ਉਸ ਨਾਲ ਸੰਗਲ ਬੱਧਾ ਹੈ। ਅੱਗੇ ਹੋ ਕੇ ਸਿਰ ਨਵਾ ਕੇ ਤੱਕਿਓ ਸੂ ਤਾਂ ਕੀ ਦੇਖੇ ਕਿ ਪੈਰਾਂ ਨਾਲ ਸੰਗਲ ਬੰਨ੍ਹ ਕੇ ਅਤੇ ਉਹ ਸੰਗਲ ਉਸ ਲੱਕੜ ਨੂੰ ਪਾ ਕੇ ਇੱਕ ਆਦਮੀ ਖੂਹ ਵਿੱਚ ਲਟਕ ਰਿਹਾ ਹੈ। ਪਹਿਲਾਂ ਡਰਿਆ ਕਿ ਮਤੇ ਕੋਈ ਖੁਨਾਮਿਆ ਹੋਵੇ ਜਿਸ ਨੂੰ ਕਿ ਹਾਕਮ ਦੇ ਦੰਡ ਦੇ ਕੇ ਪੁੱਠਾ ਫਾਹ ਦੇ ਦਿੱਤਾ ਹੈ। ਪਰ ਫਿਰ ਵਿੱਚੋਂ ਆਵਾਜ਼ ਆਵੇ ਤਾਂ ਪੁੱਛਿਓ ਸੂ, ਹੇ ਬੰਦੇ ਸਾਈਂ ਦੇ, ਤੂੰ ਕੌਣ ਹੈ? ਤਾਂ ਆਵਾਜ਼ ਆਈ, ਦਰਦ ਮੰਦਾਂ ਨੂੰ ਨਾ ਪੁੱਛ, ਪਾਣੀ ਪੀ ਅਤੇ ਜਾ। ਉਸ ਆਖਿਆ, ਭਾਈ ਕਿਉਂ ਇੱਦਾਂ ਤਸੀਹਾ ਪਾ ਰਿਹਾ ਹੈ? ਤਾਂ ਆਵਾਜ਼ ਆਈ, ਭਾਈ ਖੁਦਾਏ ਦੇ ਮਿਲਣੇ ਖਾਤਰ। ਗਡਰੀਆ ਬੋਲਿਆ, ਇਵ ਖੁਦਾਏ ਮਿਲਦਾ ਹੈ? ਫਕੀਰ ਬੋਲਿਆ, ਹੋਰ ਭੇਡਾਂ ਚਾਰਿਆਂ ਮਿਲਦਾ ਹੈ। ਭੇਡ ਚਰਵਾਹੇ ਨੂੰ ਦਿਲ ਲੱਗੀ, ਉੱਠ ਭੱਜਾ, ਇੱਕ ਕਿਸ ਹੋਰ ਖੂਹ 'ਤੇ ਪੁੱਜਾ। ਛੇਤੀ ਛੇਤੀ ਘਾਹ ਖੱਬਲ ਇਕੱਠਾ ਕਰਕੇ ਰੱਸਾ ਵੱਟਿਓ ਅਤੇ ਖੂਹ 'ਤੇ ਇੱਕ ਲੱਕੜ ਪਾ ਕੇ ਇਹ ਰੱਸਾ ਬੰਨ੍ਹ ਕੇ ਉਸ ਨਾਲ ਅਤੇ ਆਪਣੇ ਪੈਰਾਂ ਨਾਲ ਵਿੱਚ ਲਟਕ ਗਿਆ ਅਤੇ ਲੱਗਾ ਆਪਣੇ ਭੋਲੇ ਅਤੇ ਸੱਚੇ ਬਿਨ ਵਿੰਗ ਦਿਲ ਨਾਲ ਉਡੀਕ ਕਰਨ ਕਿ ਹੁਣ ਖੁਦਾਵੰਦ ਆਉਂਦਾ ਹੈ ਅਤੇ ਹੁਣ ਆਉਂਦਾ ਹੈ। ਚਾਰ ਘੜੀ ਮਗਰੋਂ ਆ ਪਹੁੰਚੇ ਰੱਬ ਦੇ ਪਿਆਰੇ ਮਹਾਂਪੁਰਖ। ਖੂਹ 'ਤੇ ਚੜ੍ਹ ਗਏ, ਝਾਤ ਮਾਰੀ ਅਤੇ ਬੋਲੇ, ਬੰਦੇ ਸਾਈਂ ਦੇ, ਕਿਸ ਫੇੜੇ ਕਾਰਨ ਦੁੱਖ ਸਹਿ ਰਿਹਾ ਹੈ? ਉਹ ਬੋਲਿਆ, ਫੇੜਿਆ ਕਿਸੇ ਕਾ ਕਿਉਂ ਨਹੀਂ, ਖੁਦਾ ਦੇ ਦੀਦਾਰ ਕਾਰਨ ਲਟਕ ਰਿਹਾ ਹਾਂ। ਸਾਈਂ ਲੋਕ ਦੱਸਦਾ ਹੈ ਭੇਡਾਂ ਚਾਰਨ ਵਾਲੇ ਨੂੰ ਭੇਡਾਂ ਚਾਰਿਆਂ ਨਹੀਂ ਮਿਲਦਾ ਪਰ ਇੰਝ ਮਿਲਦਾ ਹੈ। ਇਹਨੇ ਨੂੰ ਪਾਣੀ ਦੇ ਲੋੜਕੂ ਦੋ ਚਾਰ ਬੰਦੇ ਹੋਰ ਉੱਥੇ ਆ ਗਏ ਸਨ। ਆਪ ਨੇ ਆਖਿਆ, ਇਸ ਨੂੰ ਕੱਢੋ ਭਾਈ। ਜਾਂ ਕੱਢਿਆ ਤਾਂ ਅੱਖਾਂ ਲਾਲ, ਮੱਥਾ ਲਾਲ, ਚਿਹਰਾ ਸੂਹਾ, ਸਾਹ ਕਾਲਾ ਅਤੇ ਨੀਮ ਬਹੁਰੀ ਜਿਹੀ ਹਾਲਤ ਲੱਗੇ। ਆਪ ਨੇ ਆਗਿਆ ਕੀਤੀ ਕਿ ਇਸ ਦੀਆਂ ਪੀਨੀਆਂ ਸੂਤੋ। ਕੁਛ ਚਿਰ ਇਉਂ ਕਰਨੇ ਨਾਲ ਚਿਹਰਾ ਮੋਹਰਾ ਠੀਕ ਹੋ ਗਿਆ ਤਾਂ ਤੱਕਿਓ ਸੂ ਨੈਣ ਭਰ ਕੇ ਚਿਹਰੇ 'ਤੇ ਆ ਚੱਲ ਜਲਾਲ ਵੇਖ ਕੇ ਪੈਰਾਂ 'ਤੇ ਟਹਿ ਪਿਆ, ਮੇਰੇ ਅੱਲਾ, ਮੇਰੇ ਅੱਲਾ, ਤੂੰ ਆ ਗਿਆ ਹੈ? ਹੈਂ, ਤੂੰ ਕਿਹੜਾ ਬੀਬਾ ਰਾਣਾ ਹੈ, ਆ ਮੈਂ ਸਦਕੇ ਆਇਆਂ ਨੂੰ। ਉਹ ਇਉਂ ਪਿਆਰ ਦੇ ਵਾਕ ਕਹੀ ਜਾਏ ਅਤੇ ਰੱਬ ਦਾ ਪਿਆਰਾ ਸਿਰ 'ਤੇ ਮਿਹਰਾਂ ਦਾ ਹੱਥ ਫੇਰੀ ਜਾਵੇ। ਜਦ ਉਸ ਦਾ ਤਨ ਮਨ ਪਿਆਰ ਦੇ ਹੱਥ ਫਿਰਦਿਆਂ ਸੀਤਲ ਹੋ ਗਿਆ ਤਾਂ ਆਪ ਨੇ ਸਿਰ ਚਾਇਆ ਅਤੇ ਫੇਰ ਪਿਆਰ ਦੇ ਕੇ ਕਿਹਾ, ਬੰਦੇ ਖੁਦਾ ਦੇ, ਖੁਦਾ ਤੇਰੇ ਦਿਲ ਵਿੱਚ ਆਇਆ ਹੈ, ਜਿਸ ਵਿੱਚ ਭਾਉ ਭਗਤੀ ਅਤੇ ਉਸ ਦੇ ਦੀਦਾਰ ਦਾ ਪਿਆਰ ਆਇਆ ਹੈ। ਪਹਿਲਾ ਕਦਮ ਖੁਦਾ ਦਾ, ਖੁਦਾ ਦੀ ਸਿੱਖ ਹੈ। ਫੇਰ ਦੇਖ ਖੁਦਾ ਦਾ ਫਜ਼ਲ, ਸਾਨੂੰ ਪਾਣੀ ਦੀ ਤ੍ਰੇਹ ਲਾ ਕੇ ਇਸ ਖੂਹ 'ਤੇ ਲੈ ਆਇਆ। ਜੋ ਤੇਰਾ ਰੱਸਾ ਕੱਚਾ ਸੀ ਅਤੇ ਟੁੱਟਣੇ ਵਾਲਾ ਸੀ, ਉਸ ਦੇ ਟੁੱਟਣੇ ਤੋਂ ਪਹਿਲੇ ਤੇਰੀ ਪ੍ਰੀਤ ਦੀ ਸੱਚਾਈ ਨੂੰ ਫੜ ਲੱਗਾ ਕਿ ਸਾਨੂੰ ਲੈ ਆਇਆ ਅਤੇ ਖੂਹ ਵਿੱਚ ਡਿੱਗ ਕੇ ਡੁੱਬ ਮਰਨੋਂ ਬਚ ਗਿਆ। ਦੂਸਰਾ ਫਜ਼ਲ ਅੱਲਾ ਦਾ ਇਹ ਹੈ, ਹੁਣ ਰਿਹਾ ਅੱਲਾ ਦਾ ਦੀਦਾਰ। ਸੋ ਖੂਹਾਂ ਵਿੱਚ ਨਾ ਲਟਕ ਅਤੇ ਪਾਣੀਆਂ ਨੂੰ ਨਾ ਝਾਤੀ ਮਾਰ, ਪਰ ਮਾਰ ਝਾਤੀ ਆਪਣੇ ਅੰਦਰ, ਉੱਥੇ ਵੱਸਦਾ ਹੈ ਰੱਬ ਅੱਲਾ ਖੁਦਾ। पर उस दा रूप नहीं हो, रंग नहीं हो, शकल नहीं हो, वो है निरा नूर जो अपने अंदर उसनू वाजा मारिया कर, याद करिया कर। उस दा नूर नैणा नाल नहीं दिसदा, उस दा रूप है प्यार ते स्वाद। जदों प्यार नाल याद करिया करेगा ते स्वाद आ जाया करेगा, तां समझी अल्लाह प्या दिदारे देंदा है। उस दा रूप जो होया आनंद स्वाद, अयाली बोलिया जिवें दा स्वाद हुण आया है। अल्लाह वाले बोले हाँ इस तों भी होर होर। अयाली फेर तू क्यों खुदा नहीं एवें पज पा पा के होर होर दसना है, तू ही है तू ही है, असां से जान लिया है। अल्लाह वाले ने फिर सिर ते प्यार दिता ते आख्या जिवें मैं प्या करना वा तिवें ही कर। अयाली ते मैं फिर भेड़ा प्या चारा ते तू नस जावें अपने घर, कूड़ियां गल्लां जिवें उस खूह विच लटके होए कोलों नस आया है मेरे कोलों भी नसना है। ना भाई असां खूहे लटक के मरन मरांद हो के तो सानू लद्दा है मेरे अल्लाह जीओ जी हुण ना जान देस, रहो ना मेरे कोल, दुध पिलाया करसा, मक्खण खुलाया करसा, तलियां चसिया करसा, मक्खण नाल बीबा राणा, रहो पाओ ना मेरे कोल। ये कह के बांह फड़ लई ते नाल दे नू कहन लगा आ बई जबराइला आ ना तू भी नाले। ये कह के उस दी भी बांह फड़ लई ते तुर पिया। सब दी आस पुजावन हार तुर पए नाल, उस दी सफाई सचाई ते त्रुट दे मेरा कर दे। उस दे हिरदे अनजान हिरदे विच रब नू वसाउंदे ते उस नू उस विच टकाउंदे। उस दे पास रहे दो चार दिन उस दी ढोक नमाणी विच, जदों ओ भला पर सच्चा बंदा साईं दे अनुभव विच आ गया तां तुर पए। गहबर बन संघने ब्रिश छण छण के किधरे पैंदे हन धुप दे चटाक, हाँ एक थावें बैठा है एक तपसी तपो मूर्ति, कर रहा है मन नाल विचारां काश मेरा अल्लाह उस कुड़ी दे खसम वाले जिसम वाला हुंदा, मैं भी उस दी सेवा करदा, रोटी खवालदा, मुठियां भरदा, आमने मनदा, रजाउंदा, मैं भी हो जांदा कुड़ी वांग सत्यावान ते अल्लाह वाला। बेचून बेगून बेरंग बेरूप नू लब्बा कित्थों लब्बा, कीकू सेवा करां कीकू रिझावां, काश मैनू ये रमंज लाहक ना हुंदी, काश मैं भी खांदा पींदा ते मौज बहारां करदा। हश्त हश्त काफर हश्त हश्त, मेरे अवैड़े मन खुदा मगफिरत करे, ये दरवेशी चंगी भोगां विच की पिया है, सारा संसार उस कारे लग लग के आपा खा खा के खुआर हो के नितान पुणे ते रोगां नाल मर रहा है। मुबारक है ये जहद ये भुख ये तप ये सिख, चुप है आवाज आउंदी है बन विच कौन बोलदा है, कन्नां विच उंगलां दे के राग ना सुन शरा मना करदी है। हाँ मना तां करदी है पर शरा भी एक वासी रोटी है, भला जे कोई अल्लाह दी हमदोसना गावे राग विच तां राग क्यों माड़ा। कन्नां विचों उंगलां कढ के सुन भाई सुन, खुशकी चढ़ रही है सुक रहा हाँ, खबरे कोई त्रौत होवे अल्लाह दी। जे कोई नापाक गायन होया तां कन्न बंद करी, हमदोसना कीर्ति होई तां सुन लई, कन्न ला के साह वट के हाँ ये तां खुदावंद करीम दी सिफत दी गल है। हैं राग विच सुन के लकड़ी हो रही मेरिया हड्डियां विच जान रुमकदी है, फिर कन्न ला के हुण नहीं सुनाई देंदी, बस चुप बस हो गई। अरशी खुश इलहानी भाग बंदे दे भाग, फिर तपस्वी ने गल विच पाई काठ दी रोटी नू चक मारिया ते दो चार कदम चल के बह गया। अल्लाहू जंगल विचों पैरां दे तुरन दी सरसराहट होई, त्रबक के दिन वेले नहीं बई निकलदे, ये बंदियां दी पैखड़ है तक के औ आ रहे हन, कौन हन तक के नीज नाल दरवेश जापदे हन। चलो चंगा होया अल्लाह वाले आए ਅੱਲਾ ਦੀਆਂ ਗੱਲਾਂ ਹੀ ਸਹੀ, ਕੁਝ ਸੁਣਾਂਗੇ ਨਹੀਂ ਨਹੀਂ, ਇਹ ਖਬਰੇ ਹਿੰਦੂ ਹੈਣ, ਬੁੱਤਾਂ ਦੀਆਂ ਗੱਲਾਂ ਕਰਨਗੇ, ਹਿੰਦੂ ਮਾੜੇ ਹਨ, ਕਾਫਰ ਹਨ, ਪਰ ਅੱਲਾ ਨੇ ਕਿਉਂ ਬਣਾਏ? ਕੋਈ ਭੇਤ ਹੈ ਉਸ ਜੋ ਬਣਾਏ, ਫਿਰ ਮੈਂ ਕਿਉਂ ਕਹਾਂ ਨਾ ਹੋਣ, ਨਹੀਂ ਚਾਹੀਦੇ ਤਾਂ ਨਾ ਬਣਾਉਂਦਾ। ਬਸ ਕਰ ਫਰੀਦਾ, ਘਰ ਛੱਡ, ਬਾਹਰ ਛੱਡ, ਤਪ ਸਾਧ, ਸੁੱਕ ਕੇ ਪਿੰਜਰ, ਫਿਰ ਨਫ਼ਰਤ ਵੈਰ। ਅੱਲਾ ਤਾਂ ਨਫ਼ਰਤ ਨਹੀਂ ਵੈਰ ਨਹੀਂ, ਤੂੰ ਕਿਉਂ? ਪੁਰਾਣੇ ਵੈਰ ਹਿੰਦੂ ਗਰੀਬਾਂ ਨਾਲ ਕਾਹਦੇ? ਹਜ਼ਰਤ ਨਾਲ ਕਿ ਅਲੀ ਨਾਲ ਕਿ ਖਲੀਫਿਆਂ ਨਾਲ ਹਿੰਦੂ ਤਾਂ ਨਹੀਂ ਲੜੇ? ਉਹ ਤਾਂ ਉਸ ਪਾਸੇ ਦੇ ਯਹੂਦੀ, ਨਸਾਰਾ, ਈਸਾਈ ਜਾਂ ਹੋਰ ਕਿਸੇ ਕੌਮਾਂ ਦੇ ਬੰਦੇ ਹੋਣਗੇ। ਪਹਿਲੋਂ ਤਾਂ ਅਰਬ ਅਤੇ ਬੁੱਤ ਪ੍ਰਸਤ ਹਜ਼ਰਤ ਦੇ ਆਪਣੇ ਭਾਈ ਬੰਦ ਸਨ, ਵੈਰ ਉਹਨਾਂ ਕਮਾਏ, ਹਿੰਦੂ ਉੱਥੇ ਕਿੱਥੇ ਸਨ? ਸਾਡੇ ਸ਼ਰੀ ਕਾਜੀ ਵੀ ਅਜਬ ਹਨ, ਹਿੰਦੂ ਵਿਚਾਰਿਆਂ ਨਾਲ ਨਫ਼ਰਤ ਕਿਉਂ? ਇਹਨਾਂ ਤਾਂ ਤਦੋਂ ਕੁਛ ਨਾ ਸੋ ਵਿਗਾੜਿਆ, ਸੋ ਮਨਾ ਨਾ ਕਰ ਨਫ਼ਰਤ ਕਿਸੇ ਨਾਲ। ਨਫ਼ਰਤ ਕੀਤਿਆਂ ਨਫ਼ਰਤ ਆਪਣੇ ਅੰਦਰ ਵੱਸਦੀ ਹੈ, ਨਫ਼ਰਤ ਖਸਲਤ ਸ਼ੈਤਾਨੀ ਹੈ, ਸੋ ਨਫ਼ਰਤ ਕਰਨ ਨਾਲ ਸ਼ੈਤਾਨ ਅੰਦਰ ਆ ਵੱਸਦਾ ਹੈ, ਫਿਰ ਜਿੱਥੇ ਨਫ਼ਰਤ ਉੱਥੇ ਖੁਦਾ ਕਿੱਥੇ? ਖਬਰੇ ਤਦੇ ਘਾਲ ਥਾਂ ਨਹੀਂ ਪੈਂਦੀ, ਨਾ ਕਰ ਨਫ਼ਰਤ, ਆਉਣ ਦੇ ਕੋਈ ਸਹੀ, ਫਕੀਰ ਤਾਂ ਹੈ, ਹੈ ਠੰਡ ਵੀ ਪਈ ਪੈਂਦੀ ਹੈ। ਇਹਨੇ ਨੂੰ ਉਹ ਦੋਏ ਵੀ ਪੁੱਜ ਪਏ, ਫਕੀਰ ਉੱਠਿਆ, ਦੋ ਕਦਮ ਅੱਗੇ ਹੋਇਆ ਅਤੇ ਬੋਲਿਆ, ਅੱਲਾਹ ਅੱਲਾਹ ਦਰਵੇਸ਼, ਹੋ ਦਰਵੇਸ਼। ਤਦ ਉਹ ਮੋਹਣੀ ਮੂਰਤ ਜੀ ਬੋਲੇ, ਅੱਲਾਹ ਫਰੀਦ ਜੋਹਦੀ, ਆਓ ਫਰੀਦ ਜੋਹਦੀ, ਅੱਲਾਹ ਅੱਲਾਹ। ਫਕੀਰ ਨੇ ਹੱਥ ਵਧਾਇਆ ਅਤੇ ਦੋਏ ਦਸਤ ਪੰਜਾ ਲੈ ਕੇ ਬੈਠ ਗਏ। ਫਰੀਦ ਹਿੰਦੂ ਕਿ ਮੁਸਲਮਾਨ? ਗੁਰੂ ਜੀ ਅੱਲਾਹ ਦੇ। ਫਰੀਦ ਮੁਬਾਰਕ, ਗ੍ਰਿਸ਼ਤੀ ਕਿ ਤਿਆਗੀ? ਗੁਰੂ ਜੀ ਦੋਏ ਨਾਂ ਅਤੇ ਦੋਏ। ਫਰੀਦ ਦੋਏ? ਭਾਈ ਸਾਈਂ ਲੋਕ ਕੰਬ ਕੇ, ਦੋ ਬੇੜੀ ਪੈਰ ਨਾ ਧਰ, ਜਾਂ ਰੱਬ ਲੱਭ ਜਾਂ ਦੁਨੀਆਂ ਦੀ ਵਡਿੱਤ। ਗੁਰੂ ਨਾਨਕ ਦੇਵ ਜੀ, ਭਾਈ ਇਹ ਦੋ ਬੇੜੀ ਹੈ, ਦੋ ਬੇੜੇ ਵਿੱਚ ਹੀ ਪੈਰ ਚੰਗਾ ਹੈ, ਕੋਈ ਤਾਂ ਪਾਰ ਲੱਗ ਸੀ। ਗ੍ਰਿਸ਼ਤੀ ਦੀ ਬੇੜੀ ਵੀ ਲੱਦ ਦੇ, ਅਤੀਤ ਦੀ ਵੀ ਲੱਦ ਦੇ, ਖਬਰੇ ਕਿਹੜੀ ਪੁੱਗਣੀ ਹੈ। ਫਰੀਦ ਉਹ ਕਿਵੇਂ? ਗੁਰੂ ਜੀ ਬੇੜੀਆਂ ਦਾ ਦ੍ਰਿਸ਼ਟਾਂਤ ਠੀਕ ਨਹੀਂ, ਨਾ ਪਾਣੀ ਹੈ ਨਾ ਬੇੜੀ ਹੈ, ਨਾ ਕੋਈ ਡੁੱਬਦੀ ਹੈ ਨਾ ਪਾਰ ਕੋਈ ਲੱਗਦੀ ਹੈ। ਵੱਖਰ ਤਾਂ ਹੈ ਸੱਚ, ਅਤੇ ਧਨ ਵੀ ਹੈ ਜੋ ਸੰਚਣਾ ਹੈ ਸੱਚ। ਉਹ ਸਾਰੇ ਵਿਆਪਕ ਹੈ ਅਤੇ ਸੁੱਤੇ ਸੁਭਾਵ ਸਾਰੇ ਥਾਈਂ ਹੈ। ਜੋ ਸੱਚ ਨੂੰ ਪਿਆਰ ਕਰੋ, ਚਾਹੇ ਹਿੰਦੂ ਬੇੜੀ ਹੈ ਚਾਹੇ ਮੁਸਲਮਾਨ ਬੇੜੀ ਹੈ। ਫਰੀਦ ਮਾਇਆ ਨਾਲ ਛੋਹਣਾ ਵੀ ਬੁਰਾ ਹੈ, ਜੋ ਇਸ ਨਾਲ ਰਚੇ ਸੋ ਗਏ, ਇਹ ਝੂਠੀ ਹੈ, ਇਸ ਨਾਲ ਜਮਾਏ ਖੇਤ ਉੱਜੜ ਜਾਂਦੇ ਹਨ, ਇਹ ਪ੍ਰਤੱਖ ਹੈ। ਗੁਰੂ ਜੀ ਭਾਈ ਸਾਈ ਲੋਕ ਮਾਇਆ ਨਾਲ ਸੰਬੰਧ ਤਾਂ ਮੂਲ ਹੋਇਆ ਜਗਤ ਦਾ, ਇਸੇ ਵਿੱਚ ਤਾਂ ਸੱਚ ਦਾ ਖੇਤ ਲਾਈਦਾ ਹੈ। ਜੇ ਰਾਖਾ ਸੁਚੇਤ ਹੋਵੇ ਤਾਂ ਖੇਤ ਬੋਲ ਬਣ ਜਾਂਦਾ ਹੈ, ਉੱਜੜਦਾ ਨਹੀਂ ਹੈ। ਹੱਠੀ ਤੱਪੀ ਫਰੀਦ ਕੰਬਿਆ ਅਤੇ ਸਾਈਂ ਵਾਲੇ ਖਿਆਲ ਕਰਕੇ ਬੋਲਿਆ, ਫਰੀਦਾ ਤਨ ਰਹਿਆ ਮਨ ਫਟਿਆ, ਤਾਕਤ ਰਹੀ ਨਾ ਕਾਏ, ਉੱਠੀ ਪੀਰ ਤਬੀਬ ਥਿਓ, ਕਾਰੀ ਦਾਰੂ ਲਾਏ। ਗੁਰੂ ਜੀ ਸਾਈਂ ਦੇ ਢੰਡਾਊ ਜੀਓ, ਜਵਾਨੀ ਵਿੱਚ ਸਾਈਂ ਵੱਲ ਲੱਗੇ ਪਰ ਸੱਜਣ ਪਰਖ ਕੇ ਕਰ। ਤਦ ਗੁਰੂ ਜੀ ਆਪਣਾ ਰਚਿਆ ਇੱਕ ਸਲੋਕ ਬੋਲੇ, ਸੁਣ ਮੁੰਦੇ ਹਰਨਾਖੀਏ, ਗੂੜਾ ਵੈਣ ਅਪਾਰ, ਪਹਿਲਾਂ ਵਸਤ ਸਿਆਣ ਕੇ ਤਾਂ ਕੀ ਚੈ ਵਾਪਾਰ, ਦੋਹੀ ਦਿੱਚੈ ਦੁਰਜਣਾ ਮਿੱਤਰਾਂ ਕੂ ਜੈਕਾਰ, ਜਿਤ ਦੋਹੀ ਸੱਜਣ ਮਿਲਣ ਲਓ ਮੁੰਦੇ ਵਿਚਾਰ, ਤਨ ਮਨ ਦੀ ਜੈ ਸੱਜਣਾ ਐਸਾ ਹੱਸਣ ਹਸਾਰ, ਤਨ ਮਨ ਦੀ ਜੈ ਸੱਜਣਾ ऐसा संसार तिस सौ न्यू ना की चई जे दिसै चलन हार नानक जिनी एव कर बुझया तिना विटों कुर्बान नानक जिनी एव कर बुझया तिना विटों कुर्बान। ਇਹ ਸੁਣ ਕੇ ਫਰੀਦ ਨੇ ਵੀ ਇੱਕ ਸ਼ਬਦ ਗਾਵਿਆ, ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ, ਪਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ, ਹੱਥ ਨਾ ਲਾਏ ਕੁਸੁੰਬੜੈ ਜਲ ਜਾਸੀ ਢੋਲਾ, ਰਹਾਓ ਇੱਕ ਆਪੀ ਨੇ ਪਤਲੀ ਸਾਹ ਕੇਰੇ ਬੋਲਾ, ਦੁੱਧਾ ਥਣੀ ਨਾ ਆਵਈ ਫਿਰ ਹੋਏ ਨਾ ਮੇਲਾ, ਕਹੇ ਫਰੀਦ ਸਹੇਲੀਓ ਸਹੁ ਅਲਾਏ ਸੀ ਹੰਸ ਚੱਲ ਸੀ ਡੂੰਬਣਾ ਇਹ ਤਨ ਢੇਰੀ ਥੀਸੀ। ਫਰੀਦ ਨੇ ਇਹ ਸ਼ਬਦ ਸੂਹੀ ਵਿੱਚ ਗਾਵਿਆ, ਸਤਿਗੁਰੂ ਜੀ ਨੇ ਵੀ ਤਦ ਸੂਹੀ ਵਿੱਚ ਹੀ ਆਪਣਾ ਸ਼ਬਦ ਗਾਵਿਆ ਅਤੇ ਉਸ ਦਾ ਉੱਤਰ ਦਿੱਤਾ, ਜਪ ਤਪ ਕਾ ਬੰਧ ਵੇੜਲਾ ਜਿਤ ਲੰਘੇ ਵਹੇਲਾ, ਨਾ ਸਰਵਰ ਨਾ ਉਛਲੈ ਐਸਾ ਪੰਥ ਸਹੇਲਾ, ਤੇਰਾ ਇੱਕੋ ਨਾਮ ਮਜੀਠੜਾ ਰੱਤਾ ਮੇਰਾ ਚੋਲਾ, ਸਦ ਰੰਗ ਢੋਲਾ ਰਹਾਓ ਸਾਜਣ ਚੱਲੇ ਪਿਆਰਿਆ, ਕਿਉਂ ਮੇਲਾ ਹੋਈ ਜੇ ਗੁਣ ਹੋਵੇ ਗੰਠੜੀਐ, ਮੇਲੇਗਾ ਸੋਈ ਮਿਲਿਆ ਹੋਏ ਨਾ ਵਿਛੜੈ, ਜੇ ਮਿਲਿਆ ਹੋਈ ਆਵਾ ਗਾਉਣ ਨਿਵਾਰਿਆ, ਹੈ ਸਾਚਾ ਸੋਈ ਹਉਮੈ ਮਾਰ ਨਿਵਾਰਿਆ, ਸੀਤਾ ਹੈ ਚੋਲਾ ਗੁਰਬਚਨੀ ਫਲ ਪਾਇਆ, ਸਹਿ ਕੇ ਅੰਮ੍ਰਿਤ ਬੋਲਾ ਨਾਨਕ ਕਹਿ ਸਹੇਲੀਓ ਸਹੁ ਖਰਾ ਪਿਆਰਾ, ਹਮ ਸਹਿ ਕੇਰੀਆਂ ਦਾਸੀਆਂ ਸਾਚਾ ਖਸਮ ਹਮਾਰਾ। ਇਹ ਸ਼ਬਦ ਸੂਹੀ ਦੀ ਦਿਲ ਚੀਰਵੀਂ ਸੁਰ ਵਿੱਚ ਸੁਣ ਕੇ ਫਰੀਦ ਦਾ ਦਿਲ ਠੰਡ ਦੇ ਘਰ ਆਇਆ। ਪਰਮੇਸ਼ਰ ਦੇ ਪਿਆਰ ਦਾ ਸੋਹਿਲਾ ਸੁਣਿਆ, ਪਿਆਰ ਦੇ ਮਿਲਾਪ ਦੇ ਅਤੇ ਤਿਆਗ ਦੇ ਘਰ ਵਿੱਚ ਖੁਸ਼ੀ ਦੇ ਬਚਨ ਸੁਣੇ ਅਤੇ ਸਮਝੇ, ਤਦ ਸਤਿਗੁਰੂ ਜੀ ਬੜੇ ਪਿਆਰੇ ਲੱਗੇ। ਮਨ ਨੇ ਕਿਹਾ ਇਹ ਹੈ ਸੱਚ ਦਾ ਰੂਪ, ਮਰਦੇ ਹੱਕ, ਇਹ ਹੈ ਅੰਦਰੋਂ ਪ੍ਰੀਤਵਾਨ ਰੱਬ ਦਾ, ਇਹ ਹੈ ਸਿਜਦੇ ਲਾਇਕ। ਤਦ ਉਸੇ ਵੇਲੇ ਉਸਨੇ ਆਸਾ ਵਿੱਚ ਇਹ ਸ਼ਬਦ ਗਾਵਿਆ, ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਤੇ ਭੋਏ ਭਾਰ ਥੀਏ, ਰਹਾਓ ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿੰਨ ਧਨ ਜਣੇਂਦੀ ਮਾਓ ਆਏ ਸਫਲ ਸੇ, ਪਰਵਦਗਾਰ ਅਪਾਰ ਅਗੰਮ ਬੇਅੰਤ ਤੂੰ, ਜਿੰਨਾ ਪਛਾਤਾ ਸੱਚ ਚੁੰਮਾ ਪੈਰ ਮੂੰਹ, ਤੇਰੀ ਭਨੇ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦੈ ਖੈਰ ਦੀ ਜੈ ਬੰਦਗੀ। ਤਦ ਗੁਰੂ ਜੀ ਸੂਹੀ ਵਿੱਚ ਗਾਵੇ ਮਰਦਾਨੇ ਰਬਾਬ ਛੇੜ ਦਿੱਤਾ ਅਤੇ ਅਚਰਜ ਰੰਗ ਕੀਰਤਨ ਦਾ ਵੱਜਾ। ਫਰੀਦ ਨੇ ਨੈਣ ਬੰਦ ਕਰ ਲਏ, ਜਾਂ ਤੂੰ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜੀਓ, ਤੁਧ ਅੰਤਰ ਹਉਂ ਸੁਖ ਵਸਾਂ ਤੂੰ ਅੰਤਰ ਸਾਬਾਸ ਜੀਓ, ਭਾਣੈ ਤਖਤ ਵਡਾਈਆ ਭਾਣੈ ਭੀਖ ਉਦਾਸ ਜੀਓ, ਭਾਣੈ ਥਲ ਸਿਰ ਸਰਵ ਹੈ ਕਮਲ ਫੁੱਲੈ ਆਕਾਸ ਜੀਓ, ਭਾਣੈ ਭਵਜਲ ਲੰਘੀਐ ਭਾਣੈ ਮੰਜ ਪਰਿਆਸ ਜੀਓ, ਭਾਣੈ ਸੋ ਸਹੁ ਰੰਗਲਾ ਸਿਫਤ ਰੱਤਾ ਗੁਣ ਤਾਸ ਜੀਓ, ਭਾਣੈ ਸਹੁ ਪੀਹਾਵਲਾ ਹਉ ਆਮਣ ਜਾਣ ਮੁਹਿ ਆਸ ਜੀਓ, ਤੂੰ ਸੋ ਅਗੰਮ ਅਤੋਲਵਾ ਹਉ ਕਹਿ ਕਹਿ ਟਹਿ ਪਏ ਆਸ ਜੀਓ, ਕਿਆ ਮਾਂਗੋ ਕਿਆ ਕਹਿ ਸੁਣੀ ਮੈਂ ਦਰਸ਼ਨ ਭੂਖ ਪਿਆਸ ਜੀਓ, ਗੁਰ ਸ਼ਬਦੀ ਸਹੁ ਪਾਇਆ ਸੱਚ ਨਾਨਕ ਕੀ ਅਰਦਾਸ ਜੀਓ। ਇਹ ਸ਼ਬਦ ਦੇ ਗਾਇਣ ਵਿੱਚ ਫਰੀਦ ਦੇ ਨੈਣ ਜੁੜੇ ਰਹੇ, ਮਨ ਟਿਕਦਾ ਟਿਕਦਾ ਇੱਕ ਸਖੋਪਤੀ ਦਾ ਝੂਟਾ ਖਾ ਕੇ ਕਿਸੇ ਰਸ ਦੇ ਘਰ ਟਿਕ ਗਿਆ, ਅੰਦਰ ਠੰਡ ਵਰਤ ਗਈ। ਕਿੰਨਾ ਚਿਰ ਲੰਘ ਗਿਆ, ਜਦ ਨੈਣ ਖੁੱਲ੍ਹੇ ਤਾਂ ਸਿਰ ਝੁੱਕ ਗਿਆ, ਆਖਣ ਲੱਗਾ ਨਵਾਜਿਸ਼ ਅੱਜ ਇਹ ਸਤਸੰਗ ਲੱਗਾ ਰਹੇ ਇੱਥੇ। ਸੋ ਤ੍ਰੈ ਜਿਉਂ ਉੱਥੇ ਬੈਠੇ ਬੈਠੇ ਹੀ ਰਹੇ, कदे वार्तालाप छिड़े, कदे कीर्तन हो पवे, कदे चुप्पां दे घर विच टिकाओ हो जाण। ऐं द्यों भी बीत गया ते रात भी बीत चली। पिछली रात हो गई, गुरु जी बैठे बैठे सुखासन रता को होए से फरीद जी नूं भुख लग रही सी ते जाग पए सन। ते एक बंदा जो इस सतसंग नूं देख रहा सी दुध दा तबलबाज भर के लै आया। ये चार मोहरां भी पा लिया। शेख ने अपने लई अपना हिस्सा दुध दा अपने छन्ने पवा लिया ते बाकी दा गुरु जी ते मरदाने वास्ते तरवा दिता। जां गुरु जी ने नैण कटोरे खोले तां शेख ने अपने जागदे रहण दे माण विच गुरु जी उत्ते एक सैनत सट्टी बोलिया, पहले पहरे फुलड़ा फल पी पछा रात, जो जागन लहन से साई कन्नों दात। गुरु जी सुन के मुस्कराए। फरीद नू की पता सी कि सदा मिलियां दी गति की हुंदी है। फिर गुरु बाबे ने भी श्लोक दिता, दाती साहिब संधियां क्या चलै तिस नाल, एक जागंदे नाल हन एक ना सुत्यां दे उठाल। फरीद दा मतलब सी कि तुसी पहली रात जागे हो ते सुते रहे हो पिछली रात, इस करके दुध तुसां नूं नहीं मिलिया। पर गुरु जी दा उत्तर ए सी कि साई जागदियां नूं चाहे तां नहीं देंदा ते चाहे तां सुत्यां नूं जगा के दे देंदा है, क्योंकि दुध दे तबलबाज विच्चों फरीद नूं तां दुध ही मिलिया सी ते जो हिस्सा उस विच गुरु जी वास्ते सी ते फरीद ने जगा के दिता सी, उस विच चार मोहरां भी सन, उह साई ने गुरु नानक नूं दित्तियां। परमार्थिक भाव गुरु जी दा ए सी कि पिछली रात दा तुसाडा जागना एक जोहद मात्र है, असां इस नूं अमृत वेला नाउं दिता है। ये स्वाद दा वेला है, साडे गुरमुख बनौटी जां जोर दे हठ तप नहीं करदे, उह ते हठ तप प्यार दे सहज विच हुंदे हन। उह प्यार विच उठदे कीर्तन करदे ते साई दी याद विच खुश थींदे हन, उह रस माणदे हन उस दी याद दा, उस दी सिफत सलाह दा। इस करके उन्हां लई उह अमृत वेला है, पर उंज भजन दे सभे वेले हन ते खालक नूं हर वेले उलास विच चेते करना चाहीदा है। पर जो दात है जो उह त्रुट के देंदा है उह न्यारी खेड है। उह जद देण ते आवे तां सुत्ते प्यारे नूं जगा के अपनी मेहर दी दात दे देंदा है। सो गुरु जी ने हस के आख्या, शेखा तबलबाज विच हाथ फेर। जद शेख ने हाथ फेरिया तां चार मोहरां निकलियां। तद उस हठी तप्पी ने मेहरां दे तकीए वाले गुरु बाबे दे अर्थ भाव नूं समझिया। तबलबाज वाला जा चुका सी ते गुरु बाबा हुण अपने रंगां विच सी। फिर गुरु जी बोले, शेख जी एक रात तां रोज़ आउंदी ते रोज़ मुक जांदी है, पर एक रात इको वेरी आ के इको वेरी मुकदी है। जो प्रिय दी आसावंत ਉਹ ਰਾਤ ਸੌਂ ਕੇ ਗੁਜ਼ਾਰਦੀ ਹੈ ਸੋ ਵਾਂਝੀ ਜਾਂਦੀ ਹੈ। ਸ਼ੋ ਦਾ ਉਸ ਦੇ ਅੰਗਣੇ ਆਉਣ ਦਾ ਵੇਲਾ ਨੀਅਤ ਨਹੀਂ, ਜਦੋਂ ਆਇਆ ਸੁੱਤੀ ਵੇਖ ਕੇ ਮੁੜ ਜਾਸੀ। ਤਾਂ ਤੇ ਵਰ ਪ੍ਰਾਪਤ ਵਰ ਦੀ ਕਾਮਨਾ ਵਾਲੀ ਬਾਲੀ ਲਈ ਉਹ ਰਾਤ ਜਾਗ ਕੇ ਗੁਜ਼ਾਰਨੀ ਲੋੜੀਏ। ਉਸ ਰਾਤ ਦੇ ਵੀ ਚਾਰ ਪੈਰ ਹਨ, ਉਹ ਚਾਰੇ ਇੱਕ ਗਾਫਲ ਇਸਤਰੀ ਬਿਰਥਾ ਗੁਆ ਰਹੀ ਹੈ। ਸ਼ੇਖ ਬੋਲਿਆ, ਉਹ ਇਸਤਰੀ ਕੌਣ ਹੈ ਤੇ ਉਹ ਰਾਤ ਕਿਹੜੀ ਹੈ ਜਿਸ ਦਾ ਚੌਪਹਿਰਾ ਇੱਕ ਵਾਰ ਹੀ ਲੰਘ ਜਾਂਦਾ ਹੈ। ਗੁਰੂ ਜੀ ਬੋਲੇ, ਇਸਤਰੀ ਤਾਂ ਉਹ ਇਹ ਜੀਵ ਹੈ ਤੇ ਰਾਤ ਉਸ ਦੀ ਉਮਰ ਹੈ ਜਿਸ ਦੇ ਚਾਰ ਹਿੱਸੇ ਹਨ। ਪਹਿਲਾ ਤਾਂ ਹੈ ਬਚਪਨ ਤੇ ਚੜ੍ਹਦੀ ਕੁਮਾਰ ਅਵਸਥਾ ਜੋ ਇਸ ਦੀ ਪਹਿਲਾਂ ਘੋਰ ਅਗਿਆਨ ਤੇ ਫਿਰ ਗਹਿਲੜੀ ਚਾਓ ਭਰੀ ਉਮਰ ਦੀ ਗਾਫਲੀ ਵਿੱਚ ਲੰਘ ਜਾਂਦੀ ਹੈ। ਜਮ ਦਿਨ ਇਸ ਦੇ ਖਾ ਜਾਂਦਾ ਹੈ, ਵਿਕਾਰ ਇਸ ਦੇ ਜਾਗ ਪੈਂਦੇ ਹਨ, ਇਸ ਨੂੰ ਲੁੱਟਣ ਦੇ ਆਹਰ ਵਿੱਚ ਹੋ ਜਾਂਦੇ ਹਨ। ਇਸ ਪਹਿਲੇ ਪੈਰ ਵਿੱਚ ਆਪਣੇ ਰੱਖਣ ਹਾਰ ਵੱਲ ਨਜ਼ਰ ਨਹੀਂ ਪੈਂਦੀ, ਅਗਿਆਨ ਹਨੇਰੇ ਵਿੱਚ ਬੀਤ ਜਾਂਦੀ ਹੈ। ਦੂਜੀ ਆਈ ਜਵਾਨੀ, ਇਸ ਪਹਿਰ ਵਿੱਚ ਹੰਕਾਰ ਤੇ ਗਾਫਲੀ ਤੇ ਭੋਗਾਂ ਦੀ ਰੁਚੀ ਪ੍ਰਬਲ ਹੁੰਦੀ ਹੈ, ਮਾਨੋ ਇਹ ਵੀ ਸੁੱਤਿਆਂ ਬੀਤਦੀ ਹੈ ਤੇ ਰੁੱਖ ਰੱਖਣ ਹਾਰ ਵੱਲ ਨਹੀਂ ਪਲਟਦਾ। ਫਿਰ ਤੀਜਾ ਪੈਰ ਆ ਜਾਂਦਾ ਜਦੋਂ ਪਰ ਜਵਾਨੀ ਅਤੇ ਬੁਢਾਪੇ ਦੇ ਵਿਚਲੀ ਪੁਰ ਅਵਸਥਾ ਆਉਂਦੀ ਹੈ। ਇਸਤਰੀ ਪੁੱਤਰ ਅਤੇ ਪਦਾਰਥਾਂ ਦੇ ਮੋਹ ਦੀ ਨੀਂਦ ਵਿਆਪਦੀ ਹੈ। ਜਗਤ ਵਿੱਚ ਸ਼ੋਭਾ ਦੀ ਚਾਹ ਜਗਤ ਪਿਆਰਾਂ ਲਾਉਂਦੀ ਹੈ। ਇਸ ਵਿੱਚ ਵੀ ਰੱਖਣਹਾਰ ਦੇ ਨਾਮ ਵੱਲ ਰੁਚੀ ਨਹੀਂ ਪਲਟਦੀ। ਕਾਲ ਇਹਨਾਂ ਨੂੰ ਖਾਈ ਜਾਂਦਾ ਹੈ, ਮਾਇਆ ਮੋਹ ਜਾਗਣ ਨਹੀਂ ਦਿੰਦਾ ਅਤੇ ਸੰਤਾਪ ਜੰਜਾਲਾਂ ਦੇ ਵੱਧ ਜਾਂਦੇ ਹਨ। ਹੁਣ ਰਾਤ ਦਾ ਚੌਥਾ ਪਹਿਰ ਆ ਜਾਂਦਾ ਹੈ। ਗਾਫਲ ਰਹੀ ਜੀਵ ਇਸਤਰੀ ਜਵਾਨੀ ਬਲ ਧਨ ਪਦਾਰਥ ਪੁੱਤਰ ਸਦਾ ਨਾਲ ਰਹਿਣੇ ਸਮਝਦੀ ਸੀ, ਪਰ ਹੁਣ ਵਿਯੋਗ ਪੈਂਦੇ ਹਨ। ਸਰੀਰ ਛਿੱਜਦਾ ਹੈ, ਨੈਣਾਂ ਦੀ ਜੋਤ ਘਟਦੀ ਹੈ, ਹੱਥ ਪੈਰ ਕੰਬਣ ਲੱਗ ਪੈਂਦੇ ਹਨ, ਪਰ ਉਹ ਗਾਫਲ ਸੁੱਤੀ ਪਈ ਹੈ। ਹਾਂ, ਜਿਨ੍ਹਾਂ ਦੀ ਨੀਂਦ ਪਿਛਲੇ ਪੈਰਾਂ ਵਿੱਚ ਕਦੇ ਖੁੱਲ੍ਹ ਗਈ ਸੀ ਅਤੇ ਜੋ ਨਾਮ ਵਿੱਚ ਲੱਗ ਕੇ ਜਾਗ ਨੂੰ ਸਫਲ ਕਰਦੇ ਰਹੇ, ਉਹਨਾਂ ਦਾ ਇਹ ਪੈਰ ਸਫਲਾ ਹੈ ਅਤੇ ਅੱਗੋਂ ਨੂੰ ਜਨਮ ਮਰਨ ਅਤੇ ਹੋਰ ਦੁੱਖ ਦੂਰ ਹੋ ਜਾਣਗੇ। ਸੋ ਸ਼ੇਖ ਜੀ, ਕਰਤਾਰ ਦਾ ਨਾਮ ਅੰਦਰ ਵਸੇ, ਬਿਨਾਂ ਚਾਰੇ ਪਹਿਰ ਗਾਫਲੀ ਵਿੱਚ ਬੀਤੇ, ਇਸ ਦਾ ਫਲ ਉਸ ਨੂੰ ਚਾਰੇ ਹੀ ਯੁੱਗਾਂ ਵਿੱਚ ਦੁੱਖ ਪ੍ਰਾਪਤੀ ਮਿਲਦਾ ਹੈ। ਇਉਂ ਕਿ ਜਦ ਚਾਰ ਪੈਰ ਉਮਰਾਂ ਦੇ ਬੀਤ ਜਾਂਦੇ ਹਨ ਤਾਂ ਪ੍ਰਾਣਾਂ ਦੀ ਗੰਢ ਖੁੱਲ੍ਹ ਜਾਂਦੀ ਹੈ, ਜੀਵ ਆਤਮਾ ਸਰੀਰ ਛੱਡ ਕੇ ਉੱਠ ਤੁਰਦਾ ਹੈ। ਸਾਰੀ ਉਮਰ ਗਾਫਲੀ ਵਿੱਚ ਗੁਜ਼ਾਰਨ ਕਰਕੇ ਉਹ ਕੈਦ ਜਿਹੀ ਵਿੱਚ ਹੁੰਦਾ ਹੈ, ਉਹਨਾਂ ਹੀ ਪਦਾਰਥਾਂ ਦੇ ਮੋਹ ਵਿੱਚ, ਜਿਨ੍ਹਾਂ ਨੇ ਜਾਗ ਨਹੀਂ ਸੀ ਖੁੱਲ੍ਹਣ ਦਿੱਤੀ, ਫਿਰ ਮਾਇਆ ਦੇ ਮੋਹ ਵਿੱਚ, ਜੋ ਭਲੇ ਬੁਰੇ ਪਾਪ ਪੁੰਨ ਕੀਤੇ ਉਹਨਾਂ ਦੇ ਸੰਸਕਾਰ ਨਾਲ ਗਏ ਹਨ, ਉਹ ਦੁੱਖ ਸੁੱਖ ਦਿੰਦੇ ਹਨ। ਕੇਵਲ ਨਾਮ ਦੇ ਪ੍ਰੇਮੀ ਜੋ ਜਾਗਦੇ ਰਹੇ ਸੋ ਸੁਖੀ ਹੁੰਦੇ ਹਨ। ਸੋ ਜਾਗ ਤਾਂ ਅੰਤਰੀਵ ਚਾਹੀਏ, ਰੂਹ ਦੀ ਹਰ ਸਮੇਂ। ਜੋ ਨਾਸ਼ਮਾਨਾਂ ਨੂੰ ਨਾਸ਼ਮਾਨ ਸਮਝ ਲਵੇ, ਅਵਿਨਾਸ਼ੀ ਨੂੰ ਅਵਿਨਾਸ਼ੀ ਜਾਣ ਲਵੇ ਅਤੇ ਫਿਰ ਅਵਿਨਾਸ਼ੀ ਨਾਲ ਪਿਆਰ ਕਰੇ ਅਤੇ ਨਾਸ਼ਮਾਨ ਦੇ ਵਿੱਚ ਵੱਸਦਿਆਂ ਇਸ ਦੇ ਨਸ਼ੇ ਦੇ ਅਸਰ ਹੇਠ ਨੀਂਦ ਗਾਫਲੀ ਵਿੱਚ ਨਾ ਜਾਵੇ। ਸ਼ੇਖ ਨੇ ਇਹ ਵੈਰਾਗ ਅਤੇ ਉਸ ਦੇ ਦਾਰੂ ਦਾ ਉਪਦੇਸ਼ ਸੁਣ ਕੇ ਆਖਿਆ, ਵਾਹ ਵਾਹ ਸਾਈਂ ਦੇ ਪਿਆਰੇ, ਸਦਾ ਜਾਗਣਹਾਰ ਆਪ ਧੰਨ ਹੋ। ਇਸ ਤਰ੍ਹਾਂ ਉੱਥੇ ਸਤਸੰਗ ਅਤੇ ਗੋਸ਼ਟ ਹੁੰਦੀ ਰਹੀ। ਦਿਨ ਚੜ੍ਹ ਆਇਆ ਸੀ, ਪਰ ਸ਼ੇਖ ਜੀ ਲਈ ਅੱਜ ਨਵਾਂ ਦਿਨ ਚੜ੍ਹਿਆ ਸੀ। ਯਹੂਦੀ ਤਾਂ ਸੇ ਤਪੋ ਮੂਰਤੀ ਹੋ ਰਹੇ, ਸੇ ਰਸ ਦੀ ਕਸਰ ਸੀ। ਬਾਬੇ ਦੀ ਮਿਹਰ ਰਸ ਦੇਸ਼ ਵਿੱਚ ਲੈ ਗਈ ਜੀਵਨ ਕਣੀ, ਚਮਕਦੀ ਹੀਰਾ ਕਣੀ, ਨਿੱਕੀ ਜਿਹੀ ਕਿਣਕਾ ਮਾਤਰ ਵੱਸ ਗਈ ਸ਼ੇਖ ਦੇ ਅੰਦਰ। ਹੁਣ ਜੰਗਲ ਦੀ ਲੋੜ ਨਹੀਂ ਸੀ, ਸਿਰ ਹੇਠਾਂ ਕਰਕੇ ਤਪ ਸਾਧਨ ਦੀ ਹਵਸ ਦਮ ਕਰਨ ਦੀ ਜ਼ਰੂਰਤ ਚੁੱਕ ਗਈ ਸੀ। ਬਣ ਵੀ ਹੁਣ ਨਹੀਂ ਸੀ ਲੋੜੀਦਾ। ਸੋ ਗੁਰੂ ਬਾਬੇ ਦੇ ਤੁਰਨ ਵੇਲੇ ਨਾਲ ਹੀ ਉੱਠ ਤੁਰਿਆ। ਹਾਂ ਜੀ, ਸਾਰੇ ਤੁਰ ਪਏ। ਗੁਰੂ ਨਾਨਕ ਰਸਕ ਬੈਰਾਗੀ ਨਾਨਕ, ਰਸੀਆ ਮਰਦਾਨਾ ਅਤੇ ਸ਼ੇਖ ਫਰੀਦ ਤਬਲਬਾਜ ਉੱਥੇ ਹੀ ਰਿਹਾ ਅਤੇ ਮਾਇਆ ਦੇ ਸੁਆਮੀ ਮਾਇਆ ਤੋਂ ਅਤੀਤ ਬਰਕਤਾਂ ਪਾ ਕੇ ਤੁਰ ਪਏ। ਚੌਖੇ ਦਿਨ ਚੜ੍ਹੇ, ਤਬਲਬਾਜ ਵਾਲਾ ਆਇਆ ਕਿ ਅਸੀਸ ਲਵਾਂ, ਪਰ ਫਕੀਰ ਤੁਰ ਚੁੱਕੇ ਸਨ ਅਤੇ ਤਬਲਬਾਜ ਪਿਆ ਸੀ। ਹਾਂ, ਲਿਖਿਆ ਹੈ ਕਿ ਮੋਹਰਾਂ ਨਾਲ ਭਰਿਆ ਪਿਆ ਸੀ। ਡਿੱਠੋਸ ਅਤੇ ਹੌਕਾ ਖਾਧੋ ਸੂੰ, ਹਾਏ ਮੈਂ ਮਾਇਆ ਦੀ ਵਾਸ਼ਨਾ ਧਾਰ ਕੇ ਦੁੱਧ ਲਿਆਇਆ ਸਾਂ, ਮਾਇਆ ਮਿਲੀ। ਜੇ ਕਦੇ ਮੈਂ ਭਗਵੰਤ ਦੀ ਭਾਵਨਾ ਧਾਰ ਕੇ ਲਿਆਉਂਦਾ ਤਾਂ ਸਦਗਤੀ ਪਾਉਂਦਾ, ਕਣੀ ਵਾਲੇ ਮਿਲੇ, ਪਰ ਮਾਇਆ ਦਾ ਲੋਭ ਮੈਨੂੰ ਛਲ ਗਿਆ। ਹੁਣ ਤੁਰੇ ਤੁਰੇ ਜਾਂਦੇ ਉਹ ਆਸਾ ਨਾਮੇ ਦੇਸ਼ ਦੀ ਰਾਜਧਾਨੀ ਆਏ, ਜਿੱਥੋਂ ਦਾ ਰਾਜਾ ਸਿਆਮ ਸੁੰਦਰ ਸੀ ਅਤੇ ਜੋ ਮਰ ਗਿਆ ਸੀ। ਲੋਕ ਦੁੱਖ ਵਿੱਚ ਸਨ ਕਿ ਇੱਕ ਰਾਜਾ ਮਰ ਗਿਆ ਅਤੇ ਦੂਜੇ ਉਸ ਦਾ ਸੰਸਕਾਰ ਨਹੀਂ ਹੁੰਦਾ, ਕਿਉਂਕਿ ਉਸ ਝੂਠ ਬੋਲਿਆ ਸੀ ਜਿਉਂਦੇ। ਉੱਥੋਂ ਦੇ ਸਿਆਣੇ ਕਹਿ ਰਹੇ ਸੀ ਕਿ ਇਸ ਦੀ ਗਤੀ ਤਾਂ ਹੋਵੇ ਜੇ ਸੱਚੇ ਸਾਧੂ ਦੇ ਚਰਨ ਇਸ ਨੂੰ ਛੋਣ, ਇੱਕੇ ਇਸ ਨਗਰੀ ਵਿੱਚ ਪੈਣ। ਜਦ ਦਰਵਾਜ਼ੇ ਪਾਸ ਗਏ ਤਾਂ ਲੋਕਾਂ ਡਿੱਠਾ ਕਿ ਸਾਧੂ ਆਏ ਹਨ, ਮਿੰਨਤਾਂ ਕਰਨ ਜੋ ਚਰਨ ਪਾਓ। ਤਾਂ ਗੁਰੂ ਜੀ ਨੇ ਸ਼ੇਖ ਜੀ ਨੂੰ ਕਿਹਾ ਕਿ ਤੂੰ ਅੱਗੇ ਹੋ ਅਤੇ ਪੈਰ ਧਰ। ਪਰ ਉਸ ਆਖਿਆ, ਜੀਓ ਜੀ, ਮੇਰੀ ਕੀ ਮਜਾਲ ਹੈ ਕਿ ਮੈਂ ਪੈਰ ਧਰਾਂ, ਇਹ ਦਾਤਾ ਤੇਰਾ ਹੀ ਕੰਮ ਹੈ। ਤਦ ਗੁਰੂ ਨਾਨਕ ਦੇਵ ਜੀ ਆਪਣੇ ਨਿਰੰਕਾਰ ਦੇ ਪਿਆਰ ਵਿੱਚ ਅੰਦਰ ਵੜੇ, ਤਦ ਉਸ ਦੀ ਗਤੀ ਹੋਈ। ਫਿਰ ਤਾਂ ਸਾਰੇ ਧੁੰਮ ਗਈ ਕਿ ਕੋਈ ਡਾਢੇ ਰੱਬ ਦੇ ਪਿਆਰੇ ਆਏ ਹਨ। ਪੂਰੇ ਭਾਂਡੇ ਸਾਧੂ ਅਤੇ ਮਹਾਂਪੁਰਖ ਹੁਣ ਆਪ ਜੀ ਦੇ ਇੱਕ ਥਾਵੇਂ ਡੇਰਾ ਕੀਤਾ ਅਤੇ ਸ੍ਰੀ ਗੁਰੂ ਜੀ ਨੇ ਇੱਕ ਵੈਰਾਗ ਦਾ ਸ਼ਬਦ ਗਾਵਿਆ ਮਾਰੂ ਵਿੱਚ ਅਤੇ ਮਰਦਾਨੇ ਰਬਾਬ ਦੀ ਟੁੰਕਾਰ ਲਾਈ। ਸਮਾਂ ਬੱਜ ਗਿਆ ਰਸਮਈ ਵੈਰਾਗ ਦਾ। ਜਗਤ ਦੀ ਅਸਾਰਤਾ ਦੇ ਨਾਮ ਦੇ ਨਾਲ होर गुण की तारने चाहिए, वह शब्द विच आ गए। शेख सुन के बहुत सुखी होया ते आईया संगतां निहाल होईया। शब्द ये सी, मिल मात पिता पिंड कमाया, तिन करतै लेख लिखाया, लिख दात जोत वड्याई, मिल माया सुरत गवाई, मूर्ख मन काहे करसै माणा, उठ चलना खसमै पाणा रहाओ। श्री गुरु जी तो अपने रंग मगन हो गए, पर शेख जी सावधान बैठे रहे। शहर के लोगों ने हुण रोटी आंदी ते शेख नूं जागदा बैठा देख ते चेला समझ के अगे तरी। होर लोग भी भेटा पूजा खाण पीण दे समान लै लै के टुरे आउण। जदों रोटियां शेख फरीद अगे धरियां तां उह आखे जो मैं तां खाधी है। लोकां डिठा कि सवेर दे आए हन, रोटी इन्हां खाधी नहीं, पास इन्हां दे है नहीं, काठ दी गोल गोल शह इस पास सही हुंदी है। तद उन्होंने कहा कि हे फकीर, की तू उस देश का कोई कूड़ियार तो नहीं जिस देश फरीद रहिंदा है, जिसने काठ दी रोटी बना के पास रखी हुई है, ते जद कोई पुछे रोटी खाओगे तो आखदा है मैं तो रोटी खाधी हुई है ते मेरे पल्ले भी बद्धी हुई है। ये सुन के फरीद नू मन विच शर्म आई कि इत्थों दे राजे दी किसे एक झूठ करके गति नहीं हुई सी, जो गुरु नानक ने मेहर कीती है तां होई है। तां मैं तां रोटी खाओ कहण वालियां तो बचन लई टाले दे वाक कह देंदा हां कि खादी है ते मेरे पास भी है, ये झूठ की कूं बख्शीवेगा। गुरु नानक जो गल गल विच सच प्या कूकदा है वह सच्चा है, साडी तां गल गल विच कूड़ सिंजर रहा है। सच खरा कठन है, चंगा इस रब दे प्यारे दे मिलन नाल ये बरीकियां सुझियां हन ते नाम विच रस पिया है। हुण शर्म कादी, झूठ छड्डिया ही भला, सो काठ दी रोटी सट पाई उसू। हुण गुरु जी दे भी नैण खुल रहे सन ते तक रहे सन, सारा कौतक समझिया ते हस के कहा शेख जी रोटी खाओ। तो उन्हां कहा जीवे सलामत बख्शो। तो बाबे ने आए प्रशादे सब वंड दिते ते सब नूं प्रसन्न कीता। वेले हो के शेख वल फेर तके मुस्कराए ते शेखपुर खुशी होए ते आखन लगे शेखा, खुदा ता तुसां विच है, उस दे मिलन दा जहद भी है काल भी है, पर तू पीर कर। तद शेख आख्या चंगा होवे जी, इस वेले लौडा पैर हो रहा है। ते शेख हुण उत्थों तुरन दे ख्याल विच सी। तो इस तरह की होर वार्तालाप दे मगरों शेख ने विदा लीती। श्री गुरु जी गल ला के मिले। लिखिया है कि श्री राग विच गुरु जी ने एक शब्द उचारिया, आवो भैणे गल मिलो अंक सहेलड़िया। इउं दी गोश्त ते प्यार भाव दे वटांदरे हुंदिया शेख जी तां विदा होए ते अपने देश गए। गुरु जी उस देश कुछ समा टिक गए ते उत्थे सतनाम दा झंडा चला दिता। बहुत लोग नाम जप ते मार्ग ते आए। लिखिया है कि उस आसा नामे देश विच गुरु बाबे ने एक मंजी भी बख्शिश की। वाहिगुरु जी का खालसा, वाहिगुरु जी की फतेह।